ਆਸਾ ਮਹੱਲਾ ਪੰਜਵਾਂ, ਇੱਕ ਤੁਕੇ ਦੋ। ਇਹ ਜਿਹੜਾ ਸਾਹਮਣੇ ਵੱਡਾ ਲਿਖਿਆ ਹੋਵੇ ਫਿਰ ਬੋਲਣਾ, ਪੈਰਾਂ ਚ ਲਿਖਿਆ ਹੋਵੇ ਉਹ ਨਹੀਂ, ਉਹ ਬਹੁਤ ਛੋਟਾ ਜਿਹਾ ਲਿਖਿਆ ਹੁੰਦਾ। ਇੱਕ ਇੱਕ ਤੁਕ ਦੇ ਦੋ ਸ਼ਬਦ ਆਉਣਗੇ। ਤੋ ਇਹਨਾਂ ਦੇ ਸ਼ਬਦਾਂ ਵਿੱਚ ਜੋ ਅੰਕ ਹੈ ਉਹ ਇੱਕ ਇੱਕ ਤੁਕ ਤੇ ਆਉਣਗੇ, ਇਸ ਕਰਕੇ ਲਿਖਿਆ। ਮਹਾਰਾਜ ਕਹਿੰਦੇ ਜੀਵਤ ਦਿਸੈ ਤੇ ਸਰ ਪਰ ਮਰਨਾ, ਮੂਆ ਹੋਵੇ ਤੇ ਨਿਹਚਲ ਰਹਿਣਾ। ਸੋ ਇਸ ਕਰਕੇ ਇਹ ਇੱਕ ਇੱਕ ਤੁਕ ਸਮਝ ਲੈਣੀ। ਜੀਵਤ ਦਿਸੈ ਤਿਸ ਸਰ ਪਰ ਮਰਨਾ, ਮੂਆ ਹੋਵੇ ਤਿਸ ਨਿਹਚਲ ਰਹਿਣਾ। ਜਿਹੜਾ ਜੀਵ ਜੀਵਤ ਭਾ ਦੇ ਸਹਿਤ ਦਿਸਦਾ ਉਹਨੇ ਜ਼ਰੂਰ ਮਰਨਾ। ਜਿਹੜਾ ਕਹਿੰਦਾ ਮੈਂ ਕਰਦਾ, ਜੀਵਤ ਭਾਵ ਹਲੇ ਮਰਿਆ ਨਹੀਂ, ਕਹਿੰਦੇ ਤੂੰ ਤਾਂ ਜਾਣਾ ਹੀ ਜਾਣਾ। ਜੋ ਜੀਵਤ ਭਾਵ ਤੋਂ ਮਰਿਆ ਹੋਇਆ ਉਹਨੇ ਅਚਲ ਰਹਿਣਾ। ਜੀਵਤ ਭਾਵ ਤੋਂ ਮਰ ਕੇ ਉਹ ਲੀਨੀ ਪਰਮੇਸ਼ਰ ਵਿੱਚ ਹੋ ਗਿਆ, ਉਹਨੂੰ ਕੋਈ ਮਾਰ ਹੀ ਨਹੀਂ ਸਕਦਾ। ਜੀਵਤ ਮੂਏ ਮੂਏ ਸੇ ਜੀਵੇ, ਜੋ ਸੰਸਾਰ ਵਾਲੇ ਪਾਸੇ ਜਿਉਂਦੇ ਨੇ ਉਹ ਤਾਂ ਮਰੇ ਹੋਏ ਸਮਝੋ, ਜੋ ਸੰਸਾਰ ਵੱਲੋਂ ਮਰ ਕੇ ਗੁਰੂ ਵੱਲ ਜਿਉਂਦੇ ਹੋ ਗਏ ਉਹ ਜਿਉਂਦੇ ਸਮਝੋ। ਸੋ ਜਿੱਧਰ ਜਿਉਂਦੇ ਸੀ ਉੱਧਰੋਂ ਮਰ ਗਏ, ਅਤੇ ਜਿੱਧਰੋਂ ਮਰੇ ਹੋਏ ਸੀ ਉਸ ਵੱਲ ਜਿਉਂਦੇ ਹੋ ਗਏ। ਸੋ ਮੂਆ ਜਿਸ ਮਨੋਂ ਵਿਸਾਰੇ, ਹਰ ਹਰ ਨਾਮ ਅਵਖਦ ਮੁਖ ਪਾਇਆ, ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ। ਜਿਹਨੇ ਵਾਹਿਗੁਰੂ ਵਾਹਿਗੁਰੂ ਨਾਮ ਰੂਪ ਅਵਖਦ ਹੁੰਦੀ ਦਵਾਈ ਮੂੰਹ ਦੇ ਵਿੱਚ ਪਾ ਲਈ ਹੈ ਨਾ, ਉਹ ਗੁਰ ਸ਼ਬਦ ਦੁਆਰਾ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਾਚੀ ਮਟਕੀ ਬਿਨਸ ਬਿਨਾਸਾ, ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਘਰ ਵਾਸਾ। ਕੱਚੀ ਦੇਹ ਰੂਪੀ ਜਿਹੜੀ ਮਟਕੀ ਹੈ, ਸਰੀਰ ਰੂਪ ਘੜਾ ਹੈ, ਬਿਨਸ ਜਾਣਾ ਸ਼ੀਘਰੀ, ਸ਼ੀਘਰੀ ਨਾਸ ਹੋ ਜਾਣ ਵਾਲੀ ਚੀਜ਼ ਹੈ। ਕਹਿੰਦੇ ਇਸ ਲਈ ਤੂੰ ਇਹਦੀ ਬਿਨਾਸਾ ਜਿਹੜੀ ਹੁੰਦਾ ਨਾ, ਆਸਾ ਤੋਂ ਬਿਨਾਂ ਹੋ ਜਾ। ਜਿਸ ਬੰਦੇ ਦੀ ਰਜੋ ਤਮੋ ਸਤੋ ਰੂਪ ਧਿਆਤਾ ਧਿਆਨ ਧੇ ਰੂਪ ਤ੍ਰਿਕੁਟੀ ਛੁੱਟ ਗਈ ਹੈ, ਉਹਦਾ ਸਰੂਪ ਰੂਪੀ ਘਰ ਦੇ ਚ ਨਿਵਾਸ ਹੋਇਆ। ਜਦੋਂ ਜੀਵ ਨੱਕ ਦੀ ਜੜ ਦੇ ਵਿੱਚ ਆਗਿਆ ਚੱਕਰ ਹੈ, ਜਿੱਥੇ ਨੱਕ ਮੁੱਕਦਾ ਜਾ ਕੇ ਇਹਦੇ ਤੋਤਲੇ ਪਾਸੇ ਮੱਥੇ ਦੇ ਵਿਚਕਾਰ ਤ੍ਰਿਕੁਟੀ ਹੈ, ਜਦੋਂ ਇਹ ਤ੍ਰਿਕੁਟੀ ਛੁੱਟਦੀ ਹੈ, ਸੋ ਉਸ ਵਕਤ ਫਿਰ ਦਸਵੇਂ ਦੁਆਰ ਵਾਲੇ ਪਾਸੇ ਨੂੰ ਇਹਦਾ ਚੱਲਣਾ ਹੁੰਦਾ ਜੀਵ ਦਾ। ਤ੍ਰਿਕੁਟੀ ਛੁੱਟੈ ਦਸਵਾਂ ਦੁਆਰ ਖੁੱਲ੍ਹੈ, ਤਾਂ ਮਨ ਖੀਵਾ ਭਾਈ, ਇਹ ਅਭਿਆਸੀਆਂ ਲਈ ਹੈ। ਉੱਚਾ ਚੜ੍ਹੈ ਸੋ ਪਵੈ ਪਏ ਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ। ਜਿਹੜੇ ਜੀਵ ਉੱਚੇ ਚੜ੍ਹਦੇ ਨੇ ਬਾਹਲਾ ਆਪਣੇ ਆਪ ਚ ਹੰਕਾਰੀ ਹੋ ਜਾਂਦੇ ਨੇ, ਹੰਕਾਰ ਭਰੀ ਵਾਕ ਬੋਲਦੇ ਨੇ, ਉਹ ਕਹਿੰਦੇ ਪਤਾਲ ਚ ਜਾ ਕੇ ਡਿੱਗਦਾ ਨਰਕਾਂ ਚ। ਸੋ ਅਤਲ ਬਿਤਲ ਸੁਤਲ ਤਲਾਤਲ ਰਸਾਤਲ ਮਹਾਤਲ ਪਤਾਲ ਚ ਜਾ ਕੇ ਡਿੱਗਦਾ। ਸੱਤ ਇਹਦੀਆਂ ਕਿਸਮਾਂ ਨੇ ਪਤਾਲ ਦੀਆਂ ਥੱਲੇ ਤੱਕ। ਜਿਹੜੇ ਇਨਸਾਨ ਧਰਤੀ ਤੇ ਉੱਤੇ ਡਿੱਗ ਪੈਂਦੇ ਨੇ, ਭਾਵ ਨਿਮਰਤਾ ਰੱਖਦੇ ਨੇ, ਉਹਦੇ ਪਿੱਛੇ ਮੌਤ ਨਹੀਂ ਲੱਗਦੀ। ਇਹ ਉਲਟ ਕੰਮ ਹੈ ਗੁਰੂ ਘਰ ਦੇ ਵਿੱਚ। ਦੁਨੀਆਂ ਵਿੱਚ ਤਾਂ ਪ੍ਰਮੋਸ਼ਨ ਤਾਹਾਂ ਨੂੰ ਕਹਿੰਦੇ ਨੇ, ਤੇ ਪਰ ਗੁਰੂ ਘਰ ਵਿੱਚ ਪ੍ਰਮੋਸ਼ਨ ਕੀ ਹੈ? ਜਿਹੜਾ ਹੋਰ ਥੱਲੇ ਹੋਰ ਨਿਮਰਤਾ ਆ ਗਈ, ਜਿਵੇਂ ਪਰਖਦਿਆਂ ਪਰਖਦਿਆਂ ਬਾਬਾ ਲਹਿਣਾ ਜੀ ਉਹ ਬਾਕੀ ਰਹਿ ਗਏ ਸੀ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ, ਜਿਵੇਂ ਪੁਰਾਣੇ ਟਾਈਮ ਦੇ ਵਿੱਚ ਕੱਚਾ ਇੱਕ ਮਣ ਲੈ ਕੇ 16 ਕੁ ਕਿਲੋ ਦਾ ਹੁੰਦਾ ਸੀ ਲੋਹਾ, ਭੱਠੀ ਚ ਤਾ ਕੇ ਬਾਰ ਬਾਰ ਕੁੱਟਣਾ, ਐਨ ਇੱਕ ਸੇਰ ਜਦੋਂ ਰਹਿ ਜਾਂਦਾ ਸੀ ਉਹਦੀ ਤਲਵਾਰ ਬਣਦੀ ਸੀ ਬਹੁਤ ਤਿੱਖੀ, 16 ਕਿਲੋ ਤੋਂ ਘੱਟ ਕੇ 1 ਕਿਲੋ ਹੀ ਰਹਿ ਜਾਂਦਾ ਸੀ। ਇੱਧਰ ਵੀ ਆਪਾਂ ਨੇ 16 ਕਿਲੋ ਹੰਕਾਰ ਨੂੰ ਘਟਾਉਂਦੇ ਘਟਾਉਂਦੇ ਇੱਥੇ ਤਾਂ ਕਿਲੋ ਤੋਂ ਵੀ ਥੱਲੇ ਨੂੰ ਆਉਣਾ, ਬਿਲਕੁਲ ਹੀ ਪਤਾ ਹੀ ਨਾ ਲੱਗੇ, ਨਹੀਂ ਤਾਂ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਪਤਾ ਲੱਗਦਾ ਆਹ ਫਲਾਨਾ ਆ ਕੇ ਗਿਆ, ਚੰਗਾ ਖੜਕਾ ਕਰਕੇ ਗਿਆ ਆਉਂਦਾ ਜਾਂਦਾ ਹੋਇਆ ਵੀ। ਪਰ ਗੁਰਮੁਖ ਆਉਂਦੇ ਨੇ ਪਤਾ ਹੀ ਨਹੀਂ ਲੱਗਦਾ, ਗੁਰਮੁਖ ਚਲੇ ਵੀ ਜਾਂਦੇ ਨੇ ਪਤਾ ਹੀ ਲੱਗਦਾ ਸੰਗਤ ਵਿੱਚ। ਤਾਂ ਮਹਾਰਾਜ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਵੱਡਾ ਸਮਝਦਾ ਉਹ ਡਿੱਗ ਪੈਂਦਾ। ਨਿਮਰਤਾ ਚ ਰਹੋ, ਭ੍ਰਮਤ ਫਿਰੇ ਤਿੰਨ ਕਿਸ਼ੂ ਨਾ ਪਾਇਆ। ਜਿਹੜੇ ਇਨਸਾਨ ਇੱਕ ਨੂੰ ਛੱਡ ਕੇ ਐਵੇਂ ਕਦੇ ਇੱਥੇ ਕਦੇ ਉੱਥੇ ਕਦੇ ਉੱਥੇ, ਉਹ ਸਾਰੇ ਥਾਈਂ ਘੁੰਮਦੇ ਰਹਿੰਦੇ। ਗੁਰੂ ਸਾਹਿਬ ਨੂੰ ਛੱਡ ਕੇ ਜਿੱਥੇ ਕਿਸੇ ਨੇ ਕਹਿ ਦਿੱਤਾ ਵੀ ਉੱਥੇ ਬੜੀ ਸ਼ਕਤੀ ਆ, ਉੱਥੇ ਨੂੰ ਭੱਜ ਗਿਆ ਵੀ ਉੱਥੇ ਬੜੀ ਸ਼ਕਤੀ ਆ, ਫਿਰ ਉੱਥੇ ਨੂੰ ਭੱਜ ਗਿਆ। ਮਹਾਰਾਜ ਕਹਿੰਦੇ ਉਹਨਾਂ ਨੇ ਕੁਛ ਅੱਜ ਤੱਕ ਪ੍ਰਾਪਤ ਨਹੀਂ ਕੀਤਾ, ਇੱਕ ਥਾਂ ਤੇ ਇੱਕ ਗੁਰੂ ਵਾਲੇ ਬਣ ਕੇ ਨਹੀਂ ਬੈਠੇ, ਥਾਂ ਥਾਂ ਦੇ ਉੱਤੇ ਭਟਕਦੇ ਫਿਰਦੇ ਆ। ਸੇ ਅਸਥਿਰ ਜਿਨ ਗੁਰ ਸ਼ਬਦ ਕਮਾਇਆ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਪਹਿਲਾਂ ਲਿਆ ਸੁਣਿਆ ਫਿਰ ਧਾਰਿਆ ਹਿਰਦੇ ਚ ਕਮਾ ਲਿਆ, ਉਵੇਂ ਹੀ ਚੱਲ ਪਿਆ। ਮਹਾਰਾਜ ਕਹਿੰਦੇ ਉਹ ਟਿਕ ਗਿਆ, ਉਹਨੂੰ ਟਿਕਾਉ ਮਿਲ ਗਿਆ। ਜੀਓ ਪਿੰਡ ਸਭ ਹਰ ਕਾ ਮਾਲ, ਨਾਨਕ ਗੁਰਮਿਲ ਭਏ ਨਿਹਾਲ। ਆ ਜਿੰਨਾ ਆਪਾਂ ਨੂੰ ਜੀਵ ਆਤਮਾ ਮਿਲਿਆ, ਪਿੰਡ ਸਰੀਰ ਮਿਲਿਆ, ਜਿੰਨਾ ਵੀ ਮਾਲ ਧਨ ਡੰਗਰ ਆਦਿਕ ਮਿਲਿਆ ਸਾਰਾ ਵਾਹਿਗੁਰੂ ਦਾ ਦਿੱਤਾ ਹੋਇਆ। ਫਿਰ ਭਾਈ ਆਪਾਂ ਗੁਰੂ ਨੂੰ ਮਿਲੀਏ, ਗੁਰਾਂ ਨਾਲ ਮਿਲ ਕੇ ਜਿਹਨੇ ਨਿਸ਼ਚੇ ਕੀਤਾ ਕਿ ਸਾਰਾ ਕੁਝ ਤੁਹਾਡਾ ਦਿੱਤਾ ਹੋਇਆ, ਉਹ ਨਿਹਾਲ ਹੋਇਆ। ਆਸਾ ਮਹੱਲਾ ਪੰਜਵਾ, ਉਤਰੀ ਤੇਰੀ ਵਿਧ ਕਰ ਥਾਟੀ, ਜਾਨ ਸਤ ਕਰ ਹੋਏਗੀ ਮਾਟੀ। ਕਹਿੰਦੇ ਭਾਈ ਬੰਦਿਆ, ਤੇਰੀ ਜਿਹੜੀ ਦੇਹੀ ਰੂਪ ਪੁੱਤਰੀ ਤੋਂ ਭਾਵ ਇੱਥੇ ਪੁਤਲੀ ਹੈ, ਇਹਦੀ ਜਿਹੜੀ ਵਿਧ ਹੈ ਨਾ, ਭਾਵ ਇਹਦੀ ਜਿਹੜੀ ਨਿਆਈ ਥਾਟੀ ਭਾਵ ਬਣਾਈ, ਸਰੀਰ ਬਣਾਇਆ ਵਿਧਾਤਾ ਨੇ ਹੀ, ਤੇਰੀ ਦੇਹ ਰੂਪੀ ਪੁਤਲੀ ਬਣਾਈ ਹੈ, ਇਸ ਦੇਹ ਨੂੰ ਪਾ ਕੇ ਤੂੰ ਕਹਿੰਦੇ ਨਰਕਾਂ ਤੋਂ ਤਰਨਾ ਕਰ, ਨਹੀਂ ਤਾਂ ਤੂੰ ਨਰਕਾਂ ਦੇ ਤਰ ਤੋਂ ਭਾਵ ਤਲੇ ਜਾਏਗਾ। ਫਿਰ ਤੂੰ ਸੱਚ ਕਰਕੇ ਜਾਣ, ਇਸ ਦੇਹ ਨੇ ਇੱਕ ਦਿਨ ਮਿੱਟੀ ਰੂਪ ਹੋ ਜਾਣਾ। ਮੂਲ ਸੰਭਾਲ ਹੋ ਅਚੇਤ ਗਵਾਰਾ, ਇਤਨੇ ਕਹੋ ਤੁਮ ਕਿਆ ਗਰਬੇ ਰਹਾਓ। ਇਹ ਅਚੇਤ ਬੇਸਮਝ ਮੂਰਖਾ, ਤੂੰ ਆਪਣੇ ਮੂਲ ਜਿਹੜਾ ਤੇਰਾ ਕੌਣ ਹੈ, ਓਂਕਾਰ ਜਿੱਥੋਂ ਆਪਾਂ ਪੈਦਾ ਹੋਏ ਹਾਂ, ਉਹਨੂੰ ਸੰਭਾਲਤਾ। ਤੇਰਾ ਮੂਲ ਕਾਰਨ ਕੀ ਹੈ ਜੀ, ਤੂੰ ਇਹ ਦੇਹ ਪੈਦਾ ਹੋਈ ਹੈ? ਇੱਕ ਤਾਂ ਪਰਮਾਤਮਾ ਵੱਲ ਇਸ਼ਾਰਾ, ਦੂਜਾ ਤੂੰ ਆਪਣੇ ਆਪ ਚ ਏਡਾ ਜੋ ਹੰਕਾਰਿਆ ਫਿਰਦਾ। ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪ੍ਰਾਣ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮਾਂ ਕੀ ਰਕਤ ਪਿਤਾ ਬਿੰਦ ਧਾਰਾ ਤੋਂ ਤੇਰਾ ਜਨਮ ਹੋਇਆ, ਕੀ ਹੈ ਤੂੰ? ਸਤਿਗੁਰੂ ਕਹਿੰਦੇ ਐਵੇਂ ਗੰਦਗੀ ਦਾ ਕੀੜਾ ਸੀ ਤੂੰ, ਸੋ ਤੈਨੂੰ ਕਿੰਨੇ ਸੋਹਣੇ ਢੰਗ ਨਾਲ ਅਸੀਂ ਮਨੁੱਖ ਦੇਹੀ ਦੇ ਰੂਪ ਵਿੱਚ ਬਦਲ ਦਿੱਤਾ। ਆਰਾ ਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀਂਗਾਰਿਆ, ਗਰਭ ਅਗਨ ਮੈਂ ਜਿਹਨੇ ਵਾਰਿਆ। ਤੈਨੂੰ ਕੀ ਬਣਾਇਆ ਤੂੰ, ਨਿੱਕਾ ਜਿਹਾ ਸੀ ਕਿਰਮ ਜਿਹਾ, ਤੇ ਤੈਨੂੰ ਏਡਾ ਸੋਹਣਾ ਮਨੁੱਖ ਬਣਾਤਾ। ਸੋ ਆਪਣੇ ਮੂਲ ਆਸਰਾ ਰੂਪ ਪਰਮੇਸ਼ਰ ਨੂੰ ਯਾਦ ਕਰ ਜਿਹਨੇ ਤੈਨੂੰ ਬਣਾਇਆ। ਇੰਨੀ ਵਿਭੂਤੀ ਪਾ ਕੇ, ਪੈਸਾ ਪਾ ਕੇ, ਥੋੜੀ ਜਿਹੀ ਮਾਇਆ ਇਕੱਠੀ ਕਰਕੇ ਤੂੰ ਕੀ ਹੰਕਾਰ ਕਰਦਾ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਤੀਨ ਸੇਰ ਕਾ ਦਿਹਾੜੀ ਮਹਿਮਾਨ, ਅਵਰ ਵਸਤ ਤੁਝ ਪਾਹਿਆ ਮਾਨ। ਕਹਿੰਦੇ ਤੂੰ ਤਾਂ ਸਾਰੇ ਦਿਨ ਲਈ ਤਿੰਨ ਸੇਰ ਕੱਚੇ ਅਨਾਜ ਲੈਣ ਦਾ ਪ੍ਰਾਹੁਣਾ ਹੈ, ਤਿੰਨ ਸੇਰ ਤੋਂ ਇਲਾਵਾ ਹੋਰ ਚੀਜ਼ਾਂ ਤੇਰੇ ਕੋਲ ਅਮਾਨਤੀ ਪਈਆਂ ਬਾਕੀ। ਸੋ ਜੇ ਸਵੇਰ ਤੋਂ ਲੈ ਕੇ, ਕਹਿੰਦੇ ਸਿਆਣੇ, ਜਿੰਨਾ ਖਾਈਏ ਉਹਨਾਂ ਇੱਕ ਪੀਪਾ ਰੱਖ ਲਓ, ਨਾਲ ਉਹ 'ਚ ਪਾਈ ਜਾਓ। ਜੇ ਇੱਕ ਕੱਪ ਚਾਹ ਦਾ ਪੀਤਾ, ਇੱਕ ਪੀਪੇ 'ਚ ਪਾ ਦਿਓ। ਦੋ ਰੋਟੀਆਂ ਖਾਧੀਆਂ, ਉਹ ਵੀ ਉਹ 'ਚ ਪਾ ਦਿਓ। ਬਿਸਕੁਟ ਖਾਧੇ ਆ, ਦੋ ਦੋ ਉਹ 'ਚ ਪਾ ਦਿਓ। ਇੱਕ ਸੇਬ ਖਾਧਾ, ਉਹ ਵੀ ਇੱਕ ਪੀਪੇ 'ਚ ਪਾ ਦਿਓ। ਇੱਕ ਕੇਲਾ ਖਾਧਾ, ਉਹ ਵੀ ਪੀਪੇ 'ਚ। ਸ਼ਾਮ ਨੂੰ ਸਾਰਾ ਸਮਾਨ ਤੋਲ ਕੇ ਦੇਖ ਲਓ। ਕਹਿੰਦੇ 3 ਕਿਲੋ ਸਮਾਨ ਸਾਰੇ ਦਿਨ ਦਾ ਖਾਂਦਾ, ਅਤੇ ਇਕੱਠਾ ਤੂੰ ਲੱਖਾਂ ਕੁਇੰਟਲ ਕਰੀ ਬੈਠਾ। ਫਿਰ ਉਹਦਾ ਹੰਕਾਰ ਕਰਦਾ, ਮੇਰੇ ਕੋਲ ਇੰਨਾ, ਮੇਰੇ ਕੋਲ ਇੰਨਾ। ਇਹ ਤਾਂ ਰੱਬ ਦੀ ਅਮਾਨਤ ਹੈ, ਕਿਸੇ ਗਰੀਬ ਨੂੰ ਵੀ ਦੇ ਦਿਆ ਕਰ, ਕਿਸੇ ਭੁੱਖੇ ਨੂੰ ਹੋਰ ਵੀ ਦੇ ਦਿਆ ਕਰ, ਕਦੇ ਪੁੰਨ ਵੀ ਲੱਗੂ ਤੈਨੂੰ, ਜਮ੍ਹਾਂ ਵੀ ਕਰ ਲਾ ਆਉਣ ਵਾਲੇ ਸਮੇਂ ਲਈ, ਭਾਵ ਦਾਨ ਕੀਤਾ ਹੋਇਆ ਸਾਡਾ ਜਮ੍ਹਾਂ ਹੋ ਜਾਂਦਾ। ਬਿਸਤਾਇਸਤ ਰਕਤ ਪਰੇਟੇ ਚਾਮ, ਇਸ ਉੱਪਰਲੇ ਰਾਖਿਓ ਗੁਮਾਨ। ਕਹਿੰਦੇ ਜਿਹੜੇ ਸਰੀਰ ਦਾ ਤੂੰ ਮਾਣ ਕਰਦਾ, ਇਹ ਹੈ ਕੀ ਵੈਸੇ ਦੇ ਅੰਦਰ? ਕਹਿੰਦੇ ਇਹਦੇ ਵਿੱਚ ਬਿਸਟਾ ਹੈ, ਗੰਦਗੀ ਭਰੀ ਪਈ ਆ। ਅਸਤ ਹੁੰਦੇ ਨੇ, ਹੱਡ ਨੇ, ਰਕਤ ਲਹੂ ਹੈ, ਉੱਪਰੋਂ ਚਮੜਾ ਹੀ ਲਪੇਟਿਆ ਹੋਇਆ। ਇਹ ਨਿਕੰਮੇ ਗੰਦੇ ਸਰੀਰ ਉੱਪਰ ਤੂੰ ਕਿੰਨਾ ਹੰਕਾਰ ਕਰਦਾ। ਏਕ ਵਸਤ ਬੁੱਝ ਹੈ ਤਾਂ ਹੋ ਵਹਿ ਪਾਕ, ਬਿਨ ਬੁੱਝੇ ਤੂੰ ਸਦਾ ਨਾ ਪਾਕ। ਮਹਾਰਾਜ ਕਹਿੰਦੇ ਇੱਕ ਨਾਮ ਅਤੇ ਆਤਮ ਵਸਤ ਨੂੰ ਬੁੱਝਣਾ ਕਰ। ਸਰੀਰ ਤਾਂ ਗੰਦਗੀ ਦਾ ਥੈਲਾ, ਤਾਂ ਤੈਨੂੰ ਦੱਸ ਦਈਏ, ਪਰ ਇਹ ਸਰੀਰ ਨੂੰ ਜਿਹੜਾ ਚਲਾਉਂਦਾ ਉਹ ਕੌਣ ਹੈ ਅੰਦਰ? ਸੋ ਜਿਵੇਂ ਆਪਾਂ ਕਈ ਵਾਰ ਆਪ ਇਹ ਗੱਲ ਕਰਦੇ ਹੁੰਦੇ ਬੈਠ ਕੇ ਕਿ ਮੈਂ ਆਪਣੀ ਗਰਦਨ ਐ ਹਿਲਾਈ, ਮੈਂ ਆਪਣੀ ਗਰਦਨ ਹਿਲਾਈ, ਐ ਨਹੀਂ ਕਹਿੰਦੇ ਮੈਂ ਐ ਹਿੱਲਿਆ, ਮੈਂ ਆਪਣੀ ਗਰਦਨ ਹਿਲਾਈ, ਮੈਂ ਆਪਣੀ ਉਂਗਲ ਹਿਲਾਈ। ਇਹਦਾ ਮਤਲਬ ਮੈਂ ਇਸ ਸਰੀਰ ਦੇ ਵਿੱਚ ਬੈਠਾ, ਮੈਂ ਸਰੀਰ ਨੂੰ ਹਿਲਾਉਂਦਾ, ਮੈਂ ਕੌਣ ਆ ਫਿਰ ਇਹਦੇ ਬਾਰੇ ਜਾਣਨਾ ਬਸ। ਤੇ ਜੇ ਮੈਂ ਹਿਲਦਾ ਜੁਲਦਾ ਤਾਂ ਜਦੋਂ ਸਰੀਰ ਛੱਡ ਦਿੱਤਾ ਤਾਂ ਫਿਰ ਇਹਨੂੰ 4 ਜਣੇ ਚੱਕ ਕੇ ਲਿਜਾਂਦੇ, ਹੁਣ ਨਹੀਂ ਹਿਲਾਉਂਦਾ ਗਰਦਨ। ਮਹਾਰਾਜ ਕਹਿੰਦੇ ਉਹ ਮੇਰੀ ਜੋਤ ਕਰਕੇ ਸੀ ਸਾਰਾ ਕੁਛ, ਉਹ ਜਿਹੜੀ ਅੰਦਰ ਜੋਤ ਆ ਉਹਨੂੰ ਬੁੱਝਣਾ ਕਰ, ਤਾਂ ਤੂੰ ਕਹਿੰਦੇ ਪਾਕ ਪਵਿੱਤਰ ਹੋ ਜਾਏਗਾ। ਨਾਮ ਦੇ ਬੁੱਝੇ ਤੋਂ ਬਿਨਾਂ ਤੂੰ ਸਦਾ ਹੀ ਨਾ ਪਾਕ ਅਪਵਿੱਤਰ ਹੈ। ਕਹੋ ਨਾਨਕ ਗੁਰ ਕਾ ਕੁਰਬਾਨ, ਜਿਸ ਤੇ ਪਾਈਐ ਹਰ ਪੁਰਖ ਸੁਜਾਨ। ਮਹਾਰਾਜ ਕਥਨ ਕਰਦੇ ਨੇ ਭਾਈ ਉਹ ਗੁਰੂ ਤੋਂ ਕੁਰਬਾਨ ਜਾਈਏ, ਸਦਕੇ ਜਾਣਾ ਕਰ, ਜਿਸ ਸਤਿਗੁਰੂ ਦੀ ਕਿਰਪਾ ਨਾਲ ਹਰੀ ਚਤੁਰ ਪੁਰਖ ਨੂੰ ਪ੍ਰਾਪਤ ਕਰੀਦਾ। ਆਸਾ ਮਹੱਲਾ ਪੰਜਵਾ, ਇੱਕ ਤੁਕੇ ਚੌਪਦੇ। ਅੰਕ ਇੱਕ ਇੱਕ ਤੁਕ ਪਰ ਆਏਗਾ, ਤੇ ਵੈਸੇ 4 ਪਦਿਆਂ ਦੇ ਸ਼ਬਦ ਆਉਣਗੇ। ਪਹਿਲਾਂ ਮਰਿਆਦਾ ਮਹਾਰਾਜ ਨੇ ਬੰਨ ਦਿੱਤੀ ਹੈ। ਸੋ ਜਿਸ ਵੇਲੇ ਗੁਰੂ ਰਾਮਦਾਸ ਸਾਹਿਬ ਦੇ ਹੁਕਮ ਅਨੁਸਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੇ ਤਾਇਆ ਸਿੰਘ ਮਹਾਰੀ ਮੱਲ ਜੀ ਦੇ ਸੋ ਸੰਘਾਰੀ ਮੱਲ ਜੀ ਦੇ ਨਾਲ ਵਿਆਹ ਦਾ ਕੰਮ ਭੁਗਤਾਉਣ ਵਾਸਤੇ ਲਾਹੌਰ ਗਏ। ਉੱਥੇ ਗਿਆ, ਬਹੁਤ ਸਮਾਂ ਬਤੀਤ ਹੋ ਗਿਆ ਜਦੋਂ ਪਿਤਾ ਜੀ ਨੇ ਨਾ ਸੱਦਿਆ। ਉਸ ਵੇਲੇ ਲਾਹੌਰ ਦੀਵਾਨਖਾਨੇ ਬੈਠ ਕੇ ਸ਼ਬਦ ਉਚਾਰਿਆ। ਸੋ ਦੂਸਰੀ ਉਥਾਨਕਾ ਇਹ ਹੈ ਕਿ ਇਹ ਕਿ ਪ੍ਰੇਮੀਆਂ ਦੀ ਦਸ਼ਾ ਨੂੰ ਵੇਖ ਕੇ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਉੱਥੇ ਸੀ ਜਦੋਂ ਬਾਅਦ ਚ ਬਾਣੀ ਚ ਲਿਖਿਆ ਨਾਨਕ ਨਾਮ ਉਦੋਂ ਪਾਇਆ ਬਾਅਦ ਚ। ਇਉਂ ਹੈ ਮਨ ਦਾ ਵਿਚਾਰ, ਕਈਆਂ ਦਾ ਬਣ ਜਾਂਦਾ ਕਿ ਗੁਰਤਾ ਗੱਦੀ ਤੋਂ ਪਹਿਲਾਂ ਲਿਖਿਆ, ਨਹੀਂ ਉਚਾਰਿਆ ਉਦੋਂ ਸੀ, ਨਾਨਕ ਨਾਮ ਪਾ ਕੇ ਲਿਖਿਆ ਫਿਰ ਜਦੋਂ ਸਰੂਪ ਰਚਿਆ। ਸਤਿਗੁਰੂ ਫਰਮਾਉਂਦੇ ਪੰਜਵੇਂ ਪਾਤਸ਼ਾਹ ਕਿ ਜਦੋਂ ਚੌਥੇ ਪਾਤਸ਼ਾਹ ਨੇ ਬੁਲਾਇਆ ਹੀ ਨਾ, ਉਡੀਕ ਉਡੀਕ ਕੇ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਹੀਂ, ਬਿਲਪ ਕਰੇ ਚਾਤਰ ਕੀ ਨਿਆਈ। ਇਸ ਸੰਬੰਧ ਵਿੱਚ ਚਾਰ ਪੰਜ ਸ਼ਬਦ ਨੇ, ਉਡੀਨੀ ਉਡੀਨੀ ਕਬ ਘਰ ਆਵੈਰੀ। ਸਤਿਗੁਰੂ ਕਹਿੰਦੇ ਉੱਥੇ ਮੇਰਾ ਇਹ ਹਾਲ ਸੀ ਗੁਰੂ ਤੋਂ ਮਿਲੇ ਤੋਂ ਬਿਨਾਂ। ਸਤਿਗੁਰੂ ਨੂੰ ਬਹੁਤ ਮੈਂ ਯਾਦ ਕਰਦਾ ਹੁੰਦਾ ਸੀ। ਮਹਾਰਾਜ ਨੇ ਕਿਹਾ ਸੀ ਬਿਨਾਂ ਬੁਲਾਏ ਨਾ ਆਇਓ। ਬਹੁਤ ਤੜਫਣਾ ਲੱਗੀ ਹੋਈ ਸੀ, ਉਹ ਸ਼ਬਦ ਉਚਾਰਦੇ ਨੇ। ਇੱਕ ਘੜੀ ਦਿਨਸ ਮੌਕਾ ਬਹੁਤ ਦਿਹਾਰੇ। ਇਹ ਸਤਿਗੁਰੂ ਆਪ ਜੀ ਦੇ ਵਿਯੋਗ ਵਿੱਚ ਜਿਹੜੀ ਦਿਨ ਦੀ ਇੱਕ ਘੜੀ ਵੀ ਸੀ ਨਾ, ਚੌਵੀ ਮਿੰਟ ਦੀ, ਸਾਢੇ ਕੁ ਚੌਵੀ ਮਿੰਟ ਦੀ ਇੱਕ ਘੜੀ ਹੁੰਦੀ ਹੈ, ਇਹ ਮੈਨੂੰ ਬਹੁਤ ਦਿਨ ਮਲੂਮ ਹੁੰਦੇ ਸੀ। ਜਾਣੋ ਬਰਸ ਪਚਾਸਾ, 50 ਸਾਲ ਲੱਗਦੇ ਸੀ। ਐਂ ਲੱਗਦਾ ਸੀ ਵੀ ਮਹਾਰਾਜ ਨੂੰ ਮਿਲਿਆ ਨੂੰ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਨੇ। ਮਨ ਨਾ ਰਹਿ ਕੈਸੇ ਮਿਲੋ ਪਿਆਰੇ। ਆਪ ਦੇ ਦਰਸ਼ਨਾਂ ਤੋਂ ਬਿਨਾਂ ਮੇਰਾ ਮਨ ਇੱਕ ਜਗ੍ਹਾ ਟਿਕਦਾ ਹੀ ਨਹੀਂ ਸੀ। ਇਹ ਪਿਆਰੇ ਵਾਹਿਗੁਰੂ ਆਪ ਨੂੰ ਕਿਵੇਂ ਮਿਲਾਂ? ਇਹ ਜਗਿਆਸੂ ਵੱਲੋਂ ਪਰਮਾਤਮਾ ਲਈ ਹੈ, ਸਤਿਗੁਰਾਂ ਵੱਲੋਂ ਪਿਤਾ ਜੀ ਲਈ ਹੈ, ਗੁਰੂ ਰਾਮਦਾਸ ਜੀ ਲਈ। ਆਪਾਂ ਨੂੰ ਕਹਿੰਦੇ ਇਉਂ ਮਨ ਚ ਤੜਫਣਾ ਤੁਸੀਂ ਵੀ ਲਾ ਲਓ। ਇੱਕ ਪਲ ਦਿਨ ਸਮੋ ਕਹੋ ਕਬ ਹੋਣਾ ਬਿਹਾਵੈ। ਵਿਛੋੜੇ ਦਾ ਦਿਨ ਇਹਦਾ ਜਿਹੜਾ ਇੱਕ ਸਮਾਂ ਇੱਕ ਪਲ ਵੀ ਹੁੰਦਾ ਨਾ, ਇਹ ਵੀ ਸੁੱਖ ਨਾਲ ਬਤੀਤ ਨਹੀਂ ਹੁੰਦਾ। ਜਦੋਂ ਜਗਿਆਸੂ ਦੇ ਅੰਦਰ ਤਾਂਘ ਲੱਗ ਜਾਂਦੀ ਪਰਮੇਸ਼ੁਰ ਨੂੰ ਮਿਲਣ ਦੀ, ਉਹ ਅਵਸਥਾ ਕਥਨ ਕਰਦੇ ਨੇ 375 ਅੰਗ ਤੇ। ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਹ ਕਹੋ ਪਿਰਹਿ ਮਿਲਾਵੈ ਰਹਾਉ। ਮਨ ਦੇ ਵਿੱਚ ਦਰਸ਼ਨ ਕਰਨ ਦੀ ਬਹੁਤ ਆਸਾ ਲੱਗ ਰਹੀ ਹੈ, ਪਰ ਕੋਈ ਇਹੋ ਜਿਹਾ ਰੱਬ ਦਾ ਪਿਆਰਾ ਹੈ ਮਹਾਤਮਾ ਜੋ ਮੈਨੂੰ ਪਤੀ ਦੇ ਨਾਲ ਮਿਲਾ ਦੇਵੇ, ਕਿਰਪਾ ਕਰ ਦੇਵੇ, ਰਹਾਉ ਵਿਸ਼ਰਾਮ ਦੇ ਕੇ। ਕਹਿੰਦੇ ਨੇ ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਵੇਲੇ 8 ਸਿੰਘਾਂ ਨੇ ਬੇਨਤੀ ਕੀਤੀ ਸੀ ਕਿ ਦਰਸ਼ਨ ਕਰਾਓ ਪਰਮਾਤਮਾ ਦੇ, ਮਹਾਰਾਜ ਦੇ, ਜੋ ਜਾਪ ਤੁਸੀਂ ਕਹਿੰਦੇ ਹੁੰਦਾ ਚਾਰੇ ਪਾਸੇ, ਫਿਰ ਸੁਣਾਇਆ ਸੀ 8 ਸਿੰਘਾਂ ਨੂੰ। ਕਿਉਂ ਕੋਈ ਰੱਬ ਦਾ ਪਿਆਰਾ ਮਿਲ ਜਾਵੇ, ਚਾਰ ਪਹਿਰ ਚੌਂ ਜੁਗ ਹੈ ਸਮਾਨੇ, ਰਹਿਣ ਪਈ ਤਬ ਅੰਤ ਨਾ ਜਾਣੇ। ਦਿਨ ਦੇ ਚਾਰ ਪਹਿਰ ਚੌਂ ਜੁਗਾਂ ਦੇ ਸਮਾਨ ਬਤੀਤ ਹੁੰਦੇ ਮੇਰੇ। ਜਿਸ ਵੇਲੇ ਰਾਤ ਹੁੰਦੀ ਹੈ ਤਾਂ ਜੁਗਾਂ ਦਾ ਅੰਤ ਹੀ ਨਹੀਂ ਗਿਣਿਆ ਜਾਂਦਾ, ਕਿੰਨੇ ਕੁ ਯੁੱਗ ਬਤੀਤ ਹੋ ਗਏ ਕਿ ਮੈਂ ਰਹਿ ਨਹੀਂ ਸਕਦਾ ਤੁਹਾਡੇ ਤੋਂ ਬਿਨਾਂ। ਹਾਂ ਰਹਿ ਨਾ ਸਿਖਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਉ। ਪੰਚ ਦੂਤ ਮਿਲ ਪਿਰਹੋਂ ਵਿਛੋੜੀ, ਭਰਮ ਭਰਮ ਰੋਵੈ ਹਾਥ ਪਛੋੜੀ। ਪੰਜ ਜਿਹੜੇ ਕਾਮ ਕ੍ਰੋਧ ਆਦਿਕ ਦੂਤਾਂ ਨੇ ਮਿਲ ਕੇ ਮੈਨੂੰ ਪਿਰਹੋਂ ਪਤੀ ਤੋਂ ਵਿਛੋੜ ਦਿੱਤਾ, ਇਹ ਮੇਰੀ ਬਹੁਤ ਬੁਰੀ ਦਸ਼ਾ ਕਰਦੇ ਨੇ, ਹਿਰਦੇ ਚ ਲੁੱਕ ਕੇ ਬੈਠੇ ਨੇ। ਪਿੱਛੇ ਮਹਾਰਾਜ ਦੀ ਲੜੀ ਵਾਰ ਜੇ ਕਥਾ ਸੁਣੀ, ਫਿਰ ਸਾਰੀ ਲੜੀ ਆਪਣੇ ਆਪ ਹੀ ਜੁੜਦੀ ਤੁਰੀ ਜਾਂਦੀ ਹੈ। ਜਦੋਂ ਇਹ ਕਥਾ ਸੰਪੂਰਨ ਹੋ ਗਈ, ਉਦੋਂ ਫਿਰ ਇੱਕ ਵਾਰ ਇੱਕ ਟੱਕ ਲੜੀ ਵਾਰ ਸੁਣਿਓ ਕਥਾ ਨੂੰ, ਸਭ ਕੁਛ ਆਪਣੇ ਆਪ ਅੱਖਾਂ ਮੂਹਰੇ ਸਪਸ਼ਟ ਹੋ ਜਾਣਾ। ਪੰਜ ਦੂਤਾਂ ਨੇ ਪੀਰੀ ਦੇ ਮਿਲਾਪ ਤੋਂ ਵਿਛੋੜ ਦਿੱਤਾ, ਹੁਣ ਭਰਮ ਦੀ ਭਰਮਾਈ ਹੋਈ ਹੱਥਾਂ ਨੂੰ ਪਛੋੜੀ ਹੈ, ਮਲਦੀ ਹੋਈ ਰੋਂਦੀ ਹਾਂ ਮੈਂ, ਇਹ ਕਾਮ ਕਰਕੇ ਮੈਂ ਤੇਥੋਂ ਵਿਛੜਿਆ, ਕ੍ਰੋਧ ਨੇ ਮੈਨੂੰ ਵਾਹਿਗੁਰੂ ਤੇਥੋਂ ਦੂਰ ਕਰ ਦਿੱਤਾ, ਇਹ ਲੋਭ ਨੇ ਮੈਨੂੰ ਹੋਰ ਦੂਰ ਕਰ ਦਿੱਤਾ, ਇਹ ਮੋਹ ਨੇ ਹੋਰ, ਹੰਕਾਰ ਨੇ ਹੋਰ। ਜਨ ਨਾਨਕ ਕਉ ਹਾਰੇ ਦਰਸ਼ ਦਿਖਾਇਆ, ਆਤਮ ਚੀਨ ਪਰਮ ਸੁਖ ਪਾਇਆ। ਮਹਾਰਾਜ ਕਥਨ ਕਰਦੇ ਨੇ ਜਿਸ ਜਨ ਨੂੰ ਹਰੀ ਨੇ ਆਪਣਾ ਹੁਣ ਦਰਸ਼ਨ ਦਿਖਾਇਆ ਕਿਰਪਾ ਕਰਕੇ, ਸੋ ਉਹਨੇ ਆਤਮ ਹੁੰਦਾ ਆਪਣੇ ਆਪ ਨੂੰ ਬ੍ਰਹਮ ਰੂਪ ਕਰਕੇ ਪਛਾਣ ਕੇ ਵੱਡਾ ਹੀ ਆਤਮ ਸੁਖ ਪ੍ਰਾਪਤ ਕੀਤਾ। ਕਹਿੰਦੇ ਸੀ ਇਹ ਵਾਹਿਗੁਰੂ ਦਰਸ਼ਨ ਦੇ, ਮੈਂ ਜੀਵ ਹਾਂ ਮੈਨੂੰ ਦਰਸ਼ਨ ਦੇ। ਜਦੋਂ ਵਾਹਿਗੁਰੂ ਨੇ ਪਰਦਾ ਚੁੱਕਿਆ, ਚੁੱਕਾ ਪਰਦਾ ਤਾਂ ਨਦਰੀ ਆਇਆ, ਉਹ ਤਾਂ ਇਹ ਨਦਰੀ ਆ ਗਿਆ, ਉਹ ਤਾਂ ਇਹ ਮੈਂ ਹੀ ਆਤਮਾ ਰੂਪ ਹੀ ਹਾਂ। ਕਹਿੰਦੇ ਤੂੰ ਮੇਰਾ ਹੀ ਰੂਪ ਹੈ, ਸਿਰਫ ਤੈਨੂੰ ਇੱਕ ਪਰਦਾ ਪਾਇਆ ਹੋਇਆ ਸੀ, ਇਹ ਕਿਰਪਾ ਕਰ ਦਿੱਤੀ। ਹੁਣ ਸਾਡਾ ਅਤੇ ਤੁਹਾਡਾ ਆਪਸ ਵਿੱਚ ਕੋਈ ਫਰਕ ਨਹੀਂ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਕਹਿੰਦੇ ਹੁਣ ਬਸ ਤੂੰ ਹੀ ਹੈ, ਪਹਿਲਾਂ ਮੈਂ ਕਹਿੰਦਾ ਸੀ ਮੈਂ ਹਾਂ ਅਤੇ ਉਹ ਤੂੰ ਹੈ, ਹੁਣ ਵਿਚਾਲਾ ਜੋ ਪਰਦਾ ਪਾੜਿਆ, ਪਰਦਾ ਪਾਸੇ ਹੋ ਗਿਆ, ਮੇਰੀ ਆਤਮਾ ਵੀ ਉਹੀ ਰੂਪ ਹੈ, ਤੂੰ ਵੀ ਉਹੀ ਰੂਪ ਹੈ, ਇੱਕ ਰੂਪ ਜਿਵੇਂ ਸਮੁੰਦਰ ਦੇ ਵਿੱਚ ਹੀ ਬੂੰਦ ਮਿਲ ਗਈ ਜਾ ਕੇ, ਇਸ ਤਰ੍ਹਾਂ ਲੀਨ ਹੋ ਗਏ ਹਾਂ। ਆਸਾ ਮਹੱਲਾ ਪੰਜਵਾ ਹਰ ਸੇਵਾ ਮਹਿ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ। ਕਹਿੰਦੇ ਹਰੀ ਦੀ ਸੇਵਾ ਵਿੱਚ ਹੀ ਪਰਮ ਸੁੱਖਾਂ ਦਾ ਖਜ਼ਾਨਾ ਹੈ। ਦੇਖੋ ਹਰੀ ਦੀ ਸੇਵਾ ਕਰਨ ਨਾਲ ਸਭ ਤੋਂ ਮੁਖੀ ਜੋ ਨਾਮ ਅੰਮ੍ਰਿਤ ਹੈ ਉਹਦੀ ਪ੍ਰਾਪਤੀ ਹੁੰਦੀ ਬੰਦੇ ਨੂੰ। ਮੂੰਹੋਂ ਨਾਮ ਅੰਮ੍ਰਿਤ ਦਾ ਜਪਣਾ ਹੀ ਹਰੀ ਦੀ ਸੇਵਾ ਹੁੰਦੀ ਹੈ ਅਸਲ ਵਿੱਚ। ਸੋ ਸੰਤ ਕੀ ਸੇਵਾ ਨਾਮ ਤੇ ਆਈ ਹੈ, ਗੁਰ ਕੀ ਸੇਵਾ ਨਾਮ ਤੇ ਆਈ ਹੈ। ਨਾਮ ਜਪਣਾ ਹੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਨਾਮ ਜਪਣਾ ਹੀ ਸ੍ਰਿਸ਼ਟੀ ਦਾ ਭਲਾ ਹੈ, ਨਾਮ ਜਪਣਾ ਹੀ ਮਹਾਤਮਾ ਕਹਿੰਦੇ ਨਾਮ ਜਪ ਬਸ ਇਹੀ ਸੇਵਾ ਹੈ। ਹਰ ਮੇਰਾ ਸਾਥੀ ਸੰਗ ਸਖਾਈ, ਹਰੀ ਮੇਰੇ ਸੰਗ ਦਾ ਸਾਥੀ ਹੋ ਕੇ ਸਖਾਈ ਹੁੰਦਾ, ਸਹਾਇਤਾ ਕਰਦਾ। ਸਖਾਈ ਉਹ ਹੁੰਦਾ ਮਿੱਤਰ ਪਿਆਰਾ, ਦਾ ਬਚਪਨ ਤੋਂ ਜਿਵੇਂ ਸੁਦਾਮਾ ਕ੍ਰਿਸ਼ਨ ਜੀ ਦੀ ਬਚਪਨ ਦੀ ਮਿੱਤਰਤਾ ਸੀ। ਦੁੱਖ ਸੁੱਖ ਸਿਮਰੀ ਤਹਿ ਮੌਜੂਦ, ਜਮ ਬਪੁਰਾ ਮੋਕਾ ਕਹਾਂ ਡਰਾਈ ਰਹਾਉ। ਕਹਿੰਦੇ ਦੁੱਖ ਵਿੱਚ ਵੀ ਚਾਹੇ ਸੁੱਖ ਵਿੱਚ ਵੀ ਜਿੱਥੇ ਸਿਮਰੀ ਉੱਥੇ ਹੀ ਪ੍ਰਗਟ ਹੁੰਦਾ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ, ਕਿ ਹਾਜ਼ਰ ਹਜ਼ੂਰ ਹੈ ਕਿ ਜਹਰ ਜਹੂਰ ਹੈ। ਇਉਂ ਨਿਸ਼ਚੇ ਹੋਣ ਕਰਕੇ ਵਿਚਾਰਾ ਜਮਦੂਤ ਮੈਨੂੰ ਡਰਾ ਨਹੀਂ ਸਕਦਾ, ਕਿਉਂਕਿ ਮੇਰਾ ਵਾਹਿਗੁਰੂ ਹਮੇਸ਼ਾ ਮੇਰੇ ਨਾਲ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਹਰ ਮੇਰੀ ਓਟ ਮੈਂ ਹਰ ਕਾ ਤਾਣ, ਹਰ ਮੇਰਾ ਸਖਾ ਮਨ ਮਾਹ ਦੀ ਬਾਣ। ਹੁਣ ਵਾਹਿਗੁਰੂ ਹੀ ਮੇਰੀ ਓਟ ਹੈ, ਮਨ ਕਰਕੇ ਸਰੀਰ ਕਰਕੇ ਵੀ ਵਾਹਿਗੁਰੂ ਮੇਰਾ ਬਾਲ ਹੈ, ਵਾਹਿਗੁਰੂ ਮੇਰਾ ਮਿੱਤਰ ਹੈ, ਸਖਾ। ਹਰੀ ਦਾ ਹੀ ਮਨ ਵਿੱਚ ਦੀਵਾਨ ਹੁੰਦਾ ਆਸਰਾ ਹੈ ਮੇਰੇ। ਜ਼ੁਬਾਨ ਤੇ ਵੀ ਤੇਰਾ ਨਾਮ ਹੈ, ਹਿਰਦੇ 'ਚ ਵੀ ਤੇਰਾ ਨਾਮ ਹੈ, ਰੋਮ ਰੋਮ ਵਿੱਚ ਵੀ ਤੇਰਾ ਨਾਮ ਹੈ, ਚਾਰੇ ਪਾਸੇ ਵੀ ਤੇਰਾ ਨਾਮ ਹੈ, ਤੇਰਾ ਹੀ ਆਸਰਾ। ਹਰ ਮੇਰੀ ਪੂੰਜੀ ਮੇਰਾ ਹਰ ਵੇ ਸਾਹ, ਗੁਰਮੁਖ ਧਨ ਖੱਟੀ ਹਰ ਮੇਰਾ ਸਾਹ। ਮੇਰੀ ਪੂੰਜੀ ਵੀ ਹਰੀ ਹੈ, ਮੇਰਾ ਭਰੋਸਾ ਵੀ ਵਾਹਿਗੁਰੂ ਹੈ, ਗੁਰਾਂ ਦੁਆਰੇ ਮੈਂ ਨਾਮ ਧਨ ਨੂੰ ਖੱਟਦਾ, ਹਰੀ ਮੇਰਾ ਸ਼ਾਹ ਹੈ, ਮੇਰਾ ਮਾਲਕ, ਮੈਂ ਉਸੇ ਤੋਂ ਇਹ ਨਾਮ ਧਨ ਪ੍ਰਾਪਤ ਕੀਤਾ। ਸਾਰੀ ਦੁਨੀਆਂ ਨਹੀਂ ਸਮਝਦੀ, ਮਹਾਰਾਜ ਕਹਿੰਦੇ ਇਹ ਤਾਂ ਕਿਰਪਾ ਨਾਲ ਹੁੰਦਾ। ਗੁਰ ਕਿਰਪਾ ਤੇ ਇਹ ਮਤ ਆਵੈ, ਜਨ ਨਾਨਕ ਹਰ ਕੈ ਅੰਕ ਸਮਾਵੈ। ਗੁਰਾਂ ਦੀ ਕਿਰਪਾ ਨਾਲ ਜੇ ਇਹੋ ਜਿਹੀ ਬੁੱਧੀ ਆ ਕੇ ਜੀਵ ਨੂੰ ਪ੍ਰਾਪਤ ਹੋਵੇ ਤਾਂ ਉਹ ਰੱਬ ਦਾ ਪਿਆਰਾ, ਉਹ ਹਰੀ ਜਨ, ਉਹ ਪਰਮਾਤਮਾ ਦਾ ਪਿਆਰਾ, ਪਰਮਾਤਮਾ ਦੇ ਅੰਕ ਹੁੰਦਾ, ਸਰੂਪ ਦੇ ਵਿੱਚ ਹੀ ਲੀਨ ਹੋ ਜਾਂਦਾ ਜੇ ਬੁੱਧੀ ਆ ਜਾਏ। ਇਹੋ ਜੀ ਬੁੱਧੀ ਆਉਂਦੀ ਨਹੀਂ, ਦਿਨੇ ਵੀ ਬੁੱਧੀ ਦਾ ਅੱਖਰ ਆਇਆ ਸੀ, ਬੁੱਧੀ ਬਹੁਤ ਭੈੜੀ, ਹਰ ਟਾਈਮ ਪਹਿਰੇ ਤੇ ਖੜੀ ਰਹਿੰਦੀ ਹੈ, ਇਹ ਉਹ ਰੋਕ ਕੇ ਰੱਖਦੀ ਆਪਾਂ ਨੂੰ। ਦੇਖੀ ਕਿਤੇ ਸਤਸੰਗ ਨਾਲ ਚਲਾ ਜਾਈ, ਦੇਖੀ ਕਿਤੇ ਪਾਠ ਨਾ ਕਰ ਲਈ, ਕਿਤੇ ਸਵੇਰੇ ਨਾ ਉੱਠ ਜਾਈ, ਕਿਤੇ ਐਵੇਂ, ਉਹ ਸਾਨੂੰ ਕਬੁੱਧੀ ਹਮੇਸ਼ਾ ਹਟਾਉਂਦੀ ਹੈ। ਮਹਾਰਾਜ ਸਾਡਾ ਮਨ ਕਿਵੇਂ ਲੱਗੇ ਫਿਰ ਇਸ ਪਾਸੇ? ਮਹਾਰਾਜ ਕਹਿੰਦੇ ਦੇਖੋ ਭਾਈ, ਸ਼ਬਦ ਦਾ ਹੀ ਅਭਿਆਸ ਕਰੀ ਜਾਓ, ਇਸੇ ਦਾ ਹੀ ਕਰ ਲਓ ਜਿਹੜਾ ਹੁਣ ਕਰਦੇ ਹਾਂ। ਆਸਾ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਆਸਾ ਰਾਗ ਫਰਮਾਉਂਦੇ ਨੇ, ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ, ਸਤਿਗੁਰ ਸੇਵ ਸਭ ਹੈ ਫਲ ਪਾਈ। ਕਹਿੰਦੇ ਭਾਈ ਵਾਹਿਗੁਰੂ ਕਿਰਪਾਲੂ ਹੋਵੇ ਤਾਂ ਇਹ ਚੰਚਲ ਮਨ ਸਿਮਰਨ 'ਚ ਲੱਗਦਾ, ਨਹੀਂ ਤਾਂ ਮਨ ਜੁੜਦਾ ਹੀ ਨਹੀਂ, ਵੀ ਇਹ ਗੱਲ ਤਾਂ ਕਿਰਪਾ 'ਤੇ ਆ ਗਈ। ਹੱਥ ਜੋੜ ਜੋੜ ਕੇ ਬੇਨਤੀਆਂ ਕਰੋ, ਸੇਵਾ ਕਰੋ ਗੁਰੂ ਗ੍ਰੰਥ ਸਾਹਿਬ ਦੀ, ਮਹਾਰਾਜ ਮੇਰਾ ਮਨ ਲਾ ਦਿਓ ਕਿਰਪਾ ਕਰਕੇ। ਪ੍ਰਭੂ ਦੀ ਕਿਰਪਾ ਹੋਵੇ ਤਾਂ ਹੀ ਇਹ ਜੀਵ ਸਤਿਗੁਰਾਂ ਦੀ ਸੇਵਾ ਕਰਕੇ ਸਾਰੇ ਫਲ ਪ੍ਰਾਪਤ ਕਰਦਾ। ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ, ਇਹ ਮਨਾ ਤੂੰ ਕਿਉਂ ਰੋਵੇਂਗਾ, ਭਾਵ ਰੋਣਾ ਨਾ ਕਰ, ਤੂੰ ਕਿਉਂ ਸੰਸਾ ਕਰਦਾ, ਸੰਸਾ ਤੂੰ ਨਾ ਕਰ। ਕਹਿੰਦੇ ਜੇ ਗੁਰੂ ਢਿੱਲੇ ਹੋਣ, ਕਹਿੰਦੇ ਮੇਰਾ ਸਤਿਗੁਰ ਤਾਂ ਸ਼ੁਭ ਗੁਣਾਂ ਦਾ, ਸਭ ਸ਼ਕਤੀਆਂ ਦਾ ਪੂਰਾ ਹੈ, ਤੂੰ ਕਿਉਂ ਐਂ ਸੋਚਦਾ, ਆਪਣਾ ਕੋਈ ਨਕਲੀ ਗੁਰੂ ਥੋੜ੍ਹੀ ਹੈ, ਨਕਲੀ ਗੁਰੂ ਤਾਂ ਆ ਲੈਣ ਹੀ ਉੱਥੋਂ ਆਇਆ, ਧਰਮ ਰਾਜੇ ਕੋਲੋਂ ਖਾਸ ਭੇਜਿਆ ਹੋਇਆ, ਕਹਿੰਦਾ ਸਾਰਿਆਂ ਨੂੰ ਨਰਕਾਂ ਨੂੰ ਲਿਆ ਜਾ ਕੇ। ਜਿਹਦਾ ਸਤਿਗੁਰ ਪੂਰਾ ਉਹ ਕਿਉਂ ਬਰਾਕ ਕਰੇਗਾ, ਸਤਿਗੁਰ ਸਾਰੇ ਢੰਗ ਤਰੀਕੇ ਕੱਢ ਦੇਣਗੇ। ਇੰਨਾ ਸੌਖਾ ਰਾਹ ਬਣਾਇਆ ਤਾਰਨ ਦਾ, ਅੰਮ੍ਰਿਤ ਖੰਡੇ ਬਾਟੇ ਦਾ ਛੱਕ ਕੇ ਮੌਜਾਂ ਹੋ ਜਾਂਦੀਆਂ ਇਨਸਾਨ ਨੂੰ। ਫਿਰ ਬਾਪੂ ਦਾ ਜਦੋਂ ਬਣ ਜਾਂਦਾ, ਮਾਤਾ ਸਾਹਿਬ ਕੌਰ ਦਾ ਪੁੱਤ ਬਣ ਜਾਂਦਾ, ਘਰ ਘਾਟ ਵਾਲਾ ਬਣ ਜਾਂਦਾ, ਆਨੰਦਪੁਰ ਸਾਹਿਬ ਦਾ ਵਾਸੀ ਬਣ ਜਾਂਦਾ। ਸੋ ਇਸ ਪ੍ਰਕਾਰ ਗੁਰੂ ਕੇ ਸੋ ਜਿਹੜੇ ਨਾਨਕੇ ਨੇ, ਗੁਰੂ ਕਾ ਲਾਹੌਰ ਬਣ ਜਾਂਦੇ, ਜਦੋਂ ਫਿਰ ਆਪਾਂ ਕਿੱਥੋਂ ਬੇਗੁਰੇ ਹੋ ਗਏ। ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦ ਹੀ ਪਰ ਪੂਰਾ ਰਹਾਓ। ਕਹਿੰਦੇ ਫਿਰ ਮਨ ਦੀਆਂ ਸਭ ਵਾਸ਼ਨਾ ਦਾ ਭਾਵ, ਮਨ ਇੱਛਿਤ ਫਲਾਂ ਦਾ ਦਾਤਾ ਵਾਹਿਗੁਰੂ ਹੀ ਹੈ, ਜਿਹੜੀ ਇੱਛਾ ਕਰੋਗੇ ਉਹੀ ਦੇ ਦੇਣਾ ਉਹਨੇ। ਸਾਰੇ ਸੁੱਖਾਂ ਦਾ ਖਜ਼ਾਨਾ, ਜਿਨ੍ਹਾਂ ਦਾ ਅੰਤਕਾਂਡ ਰੂਪ ਸਰੋਵਰ ਨਾਮ ਅੰਮ੍ਰਿਤ ਨਾਲ ਸਦਾ ਹੀ ਲਬਾ ਲਬ ਭਰਿਆ, ਕਾਂਢਿਆਂ ਤੱਕ ਭਰਿਆ ਪਿਆ, ਪ੍ਰਤੱਖ ਜਿਨ੍ਹਾਂ ਦਾ ਸਰੋਵਰ ਅੰਮ੍ਰਿਤ ਨਾਲ ਸਦਾ ਭਰਪੂਰ ਹੈ, ਨੱਕੋ ਨੱਕ ਹਰਿਮੰਦਰ ਸਾਹਿਬ ਜਾਓ ਸਰੋਵਰ ਭਰਿਆ ਪਿਆ। ਉਹ ਦੇਖਣ ਵਾਲੇ ਨੂੰ ਪਤਾ ਹੈ, ਜਿਨ੍ਹਾਂ ਦੀ ਨਿਗਾਹ ਖੁੱਲ੍ਹੀ ਉਹਨੂੰ ਪਤਾ ਉਹ ਸਾਰਾ ਅੰਮ੍ਰਿਤ ਸਰੋਵਰ ਹੀ ਹੈ। ਦੇਖਣ ਨੂੰ ਭਾਵੇਂ ਉਹ ਪਾਣੀ ਲੱਗਦਾ ਆਪਾਂ ਨੂੰ, ਪਰ ਜਿੰਨੇ ਸਰੋਵਰ ਨੇ ਗੁਰੂ ਕੇ, ਗੁਰੂ ਨੇ ਆਪ ਚਰਨ ਪਾਏ ਨੇ, ਆਪ ਇਸ਼ਨਾਨ ਕੀਤੇ ਨੇ, ਸਾਰੇ ਅੰਮ੍ਰਿਤ ਰੂਪ ਹੀ ਨੇ। ਗੁਰਬਾਣੀ ਦਾ ਪ੍ਰਵਾਹ ਚੱਲ ਚੱਲ ਕੇ ਸਾਰੇ ਸਰੋਵਰ ਅੰਮ੍ਰਿਤ ਰੂਪ ਹੋ ਗਏ ਨੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਵਿਸ਼ਰਾਮ ਦੇ ਕੇ ਇਸ ਪ੍ਰਕਾਰ ਫਰਮਾਉਂਦੇ ਨੇ, ਚਰਨ ਕਮਲ ਹਿਰਦੇ ਅੰਤਰ ਧਾਰੇ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਜਿਸ ਵੇਲੇ ਗੁਰਾਂ ਦੇ ਚਰਨ ਕਮਲ ਹਿਰਦੇ ਦੇ ਅੰਦਰ ਧਾਰੇ ਨਾ, ਨਾਮ ਜਪ ਜਪ ਕੇ ਜਪ ਜਪ ਕੇ, ਤਾਂ ਆਤਮ ਗਿਆਤ ਪ੍ਰਗਟੀ ਜਾਂ ਆਤਮ ਗਿਆਤ ਪ੍ਰਗਟੀ, ਤਾਂ ਪਿਆਰੇ ਰਾਮ ਨਾਲ ਸਾਡਾ ਮਿਲਾਪ ਹੋਇਆ। ਜਿਸ ਦੀ ਜੋਤ ਸਾਰੇ ਪ੍ਰਗਟ ਹੋ ਪਿਆਰੇ ਰਾਮ ਨੂੰ ਮਿਲੇ, ਉਹਦੀ ਜੋਤ ਹਿਰਦੇ ਚ ਦਿਖਣ ਲੱਗ ਪਈ, ਕਿਰਪਾ ਹੋ ਗਈ। ਐ ਕੋਲ ਬੈਠਿਆਂ ਬੈਠਿਆਂ ਸਾਡੇ ਅਭਿਆਸੀ ਕਹਿਣ ਲੱਗ ਜਾਂਦੇ ਹੁੰਦੇ ਆ, ਤਾਂ ਪਿੱਛੇ ਸਾਲ ਜਦੋਂ ਇੱਥੇ ਮੈਂ ਆਉਣਾ ਸੀ ਉਦੋਂ ਪਹਿਲਾਂ ਪਟਿਆਲੇ ਇਕੱਠੇ ਬੈਠੇ ਅਭਿਆਸੀ ਕਹਿਣ ਲੱਗਿਆ, ਕਿਉਂਕਿ ਮਿਲਣ ਆ ਜਾਂਦੇ, ਕਹਿੰਦੇ ਇੱਥੇ ਵੀ ਕੋਈ ਦੀਵਾ ਜਾ ਜਗਦਾ ਚਿੱਟਾ ਜਿਹਾ ਹੁੰਦਾ। ਮੈਂ ਕਿਹਾ ਹਾਂ, ਫਿਰ ਹੱਸਣ ਲੱਗ ਗਿਆ। ਮੈਂ ਕਿਉਂ? ਕਹਿੰਦੇ ਦਿਖਣ ਲੱਗ ਗਿਆ, ਇੱਥੇ ਕੋਲ ਬੈਠਿਆਂ ਬੈਠਿਆਂ ਦਿਖਣ ਲੱਗ ਗਿਆ, ਤੇ ਇੱਥੇ ਧੁੰਨੀ ਚੋਂ ਇੱਥੇ ਇੱਥੇ ਆ ਸਾਰੇ ਇੱਥੇ ਇੱਕ ਓਂਕਾਰ ਕਹਿੰਦਾ ਨੀਂਦਾ। ਸੱਤਾਂ ਦਿਨਾਂ ਦੇ ਵਿੱਚ ਵਿੱਚ ਹੀ ਸਾਰਾ ਕੁਛ ਹੋ ਗਿਆ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਪ੍ਰਗਟੀ ਜੋਤ, ਜੋਤ ਤਾਂ ਹਿਰਦੇ 'ਚ ਹੀ ਹੈ, ਅਭਿਆਸ ਆਪਾਂ ਨੇ ਕਰਨਾ। ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਵੱਡੀ, ਇਸ ਜੋਤ ਨਾਲ ਉਦੋਂ ਮਿਲਾਂਗੇ ਜਦੋਂ ਬਾਣੀ ਪੜ੍ਹਾਂਗੇ। ਸਤਿਗੁਰੂ ਕਹਿੰਦੇ ਫਿਰ ਉਹ ਜੋਤ ਜਦੋਂ ਮਿਲ ਗਈ ਆਪਸ ਵਿੱਚ, ਫਿਰ ਕਿਸੇ ਦੀ ਕੋਈ ਪਰਵਾਹ ਨਹੀਂ। ਪੰਚ ਸਖੀ ਮਿਲ ਮੰਗਲ ਗਾਇਆ, ਅਨਹਦ ਬਾਣੀ ਨਾਦ ਵਜਾਇਆ। ਜਿਸ ਵੇਲੇ ਪੰਚ ਹੁੰਦਾ ਸ੍ਰੇਸ਼ਟ ਮਹਾਤਮਾ ਰੂਪ ਸਖੀਆਂ ਨਾਲ ਮਿਲ ਕੇ ਵਾਹਿਗੁਰੂ ਦੇ ਮੰਗਲਾਂ ਨੂੰ ਗਾਇਆ, ਕਿਉਂਕਿ ਮਹਾਤਮਾ ਰੂਪ ਸਖੀਆਂ ਨੂੰ ਕਿਉਂ? ਕਹਿੰਦੇ ਹੋਰ ਨਾਸਤਕਾਂ ਨੂੰ ਮਿਲ ਕੇ ਗਾਉਣਾ, ਉਹਨਾਂ ਤਾਂ ਭਰੋਸਾ ਹੀ ਤੋੜ ਦੇਣਾ, ਇੰਨਾ ਪਾਠ ਦੀ ਕੀ ਲੋੜ ਆ, ਉਹਦੀ ਕੀ ਲੋੜ ਹੈ, ਉਹਨਾਂ ਨਾਲ ਨਹੀਂ ਮਿਲਣਾ। ਉਹ ਜਿਹੜੇ ਅੱਜ ਕੱਲ੍ਹ ਇਹੋ ਜਿਹੇ ਭਟਕੀਆਂ ਰੂਹਾਂ ਫਿਰਦੀਆਂ ਨੇ, ਜਿਵੇਂ ਇੱਧਰਲੇ ਪਾਸੇ ਇੱਕ ਇੱਥੋਂ ਆ ਗ੍ਰੰਥੀ ਸਿੰਘ ਆ, ਕਹਿੰਦੇ ਉਹ ਜਦੋਂ ਰਾਤ ਨੂੰ ਸੁਖਾਸਨ ਕਰਦੀ ਸੰਗਤ ਉੱਥੇ, ਕਹਿੰਦਾ ਮਗਰ ਕੀ ਮੂੰਹ ਚੱਕ ਕੇ ਤੁਰੇ ਆਉਂਦੇ ਹੋ, ਆਪੇ ਛੱਡਿਆ ਮਹਾਰਾਜ ਨੂੰ, ਮੈਂ ਇਕੱਲਾ ਹੀ ਚੌਰ ਕਰਦਾ ਜਾਂਦਾ। ਕਹਿੰਦੇ ਉਹ ਲੋਕ ਸਮਕਾ ਇੰਨੇ ਤੰਗ ਨੇ, ਕਹਿੰਦੇ ਮਹਾਰਾਜ ਨੂੰ ਕਿਹੜਾ ਠੰਡ ਲੱਗਦੀ ਹੈ, ਮਹਾਰਾਜ ਨੂੰ ਕਿਹੜਾ ਐਂ ਹੁੰਦਾ, ਉਹ ਇੰਨੀ ਦੁਨੀਆਂ ਤੋੜੀ ਉਹ ਬੰਦੇ ਨੇ ਇਕੱਲੇ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹੇ ਨਾਲ ਕਾਹਨੂੰ ਮਿਲਣਾ, ਮਹਾਰਾਜ ਇਹੋ ਜਿਹਾ ਤਾਂ ਦਰਸ਼ਨ ਨਾ ਕਰਾਵੇ। ਕਹਿੰਦੇ ਅਨਹਦ ਬਾਣੀ ਨਾਦ ਵਜਾਇਆ, ਉਸ ਵੇਲੇ ਇੱਕ ਰਾਸ ਜੀ ਦੀ ਸੰਸਾਰ ਬਾਣੀ ਤੋਂ ਭਾਵ ਬਣਾਵਟ ਹੈ, ਉਹ ਨਾਦ ਹੁੰਦਾ ਬ੍ਰਹਮ ਵਜਾਇਆ ਹੁੰਦਾ, ਪ੍ਰਗਟ ਹੋਇਆ ਆ। ਸ੍ਰੇਸ਼ਟ ਮਹਾਤਮਾ ਨੂੰ ਸਖੀਆਂ ਨਾਲ ਮਿਲ ਕੇ ਉਹਦੇ ਮੰਗਲਾਂ ਨੂੰ ਜਦੋਂ ਗਾਇਆ, ਅਨਹਦ ਹੁੰਦਾ ਇੱਕ ਰਸ ਗੁਰਾਂ ਦੀ ਬਾਣੀ ਉਪਦੇਸ਼ ਬਾਣੀ ਨੂੰ ਜਦੋਂ ਉਚਾਰਿਆ, ਤਾਂ ਕਿਰਪਾ ਹੋ ਗਈ। ਮਹਾਤਮਾ ਦੇ ਕੋਲ ਬੈਠਿਆਂ ਜਿਹਦਾ ਆਪਣਾ ਮਨ ਟਿਕਿਆ ਹੁੰਦਾ ਉਹ ਸਾਰਿਆਂ ਦਾ ਮਨ ਟਿਕਾ ਸਕਦਾ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਭਰੇ ਦੀਵਾਨ 'ਚ ਕਿਹਾ ਸੀ ਕਿ ਸਾਧ ਸੰਗਤ ਜੀ, ਸਾਰੀ ਸੰਗਤ ਦਾ ਜਿਹੜਾ ਮਨ ਹੈ ਉਹ ਇਸ ਵਕਤ ਮਹਾਰਾਜ ਦੀ ਮੁੱਠੀ 'ਚ ਹੈ, ਸਤਿਗੁਰੂ ਜਿੱਧਰ ਮਰਜ਼ੀ ਘੁਮਾ ਦੇਣ। ਬਾਅਦ ਵਿੱਚ ਆਸਣ 'ਤੇ ਆ ਕੇ ਮਹਾਂਪੁਰਖ ਕਹਿੰਦੇ ਮਨ ਦੀ ਇਕਾਗਰਤਾ ਦਾ ਐਸਾ ਪ੍ਰਭਾਵ ਹੁੰਦਾ ਕਿ ਉਸ ਵਕਤ ਸਾਰਿਆਂ ਦਾ ਮਨ ਸਾਡੀ ਮੁੱਠੀ 'ਚ ਹੀ ਹੁੰਦਾ, ਜਿੱਧਰ ਨੂੰ ਮਰਜ਼ੀ ਘੁਮਾ ਦਈਏ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਮੁੱਠੀ 'ਚ ਹੈ ਸਾਡਾ ਮਨ। ਸਤਿਗੁਰੂ ਨੂੰ ਬੇਨਤੀ ਕਰੀਏ, ਮਹਾਰਾਜ ਇਹਨੂੰ ਕਿਰਪਾ ਕਰਕੇ ਆਪਣੇ ਵੱਲ ਨੂੰ ਘੁਮਾ ਲਓ। ਜਦੋਂ ਕਹਿੰਦੇ ਉਪਦੇਸ਼ ਬਾਣੀ ਨੂੰ ਉਚਾਰਿਆ, ਗੁਰ ਨਾਨਕ ਤੁੱਠਾ ਮਿਲਿਆ ਹਰ ਰਾਏ, ਸੁੱਖ ਰਹਿਣ ਵਿਹਾਣੀ ਸਹਿਜ ਸੁਭਾਏ। ਹੁਣ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ, ਜਦੋਂ ਮੈਂ ਕਹਿੰਦੇ ਬਾਣੀ ਨੂੰ ਉਚਾਰਿਆ ਨਾ, ਤਾਂ ਹਰੀ ਰਾਜਾ ਪਰਮੇਸ਼ਰ ਪ੍ਰਸੰਨ ਹੋ ਕੇ ਮਿਲਿਆ, ਜਾਂ ਉਹ ਮਿਲਿਆ ਤਾਂ ਸੋਤੇ ਸਿੱਧ ਸਾਰੀ ਅਵਸਥਾ ਰੂਪੀ ਰਾਤ ਸੁੱਖਾਂ ਵਿੱਚ ਬਤੀਤ ਹੋਈ ਮੇਰੀ।